ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਸਾਡੇ ਕਹਾਣੀ ਸੈਗਮੈਂਟ ਵਿੱਚ ਜੀ ਆਇਆਂ ਨੂੰ ਆਖਨੇ ਆ। ਸਾਡੀ ਅੱਜ ਦੀ ਕਹਾਣੀ ਦਾ ਸਰਨਾਵਾ ਹੈ ਦੁੱਲਾ ਪੱਟੀ, ਕਿਤਾਬ ਦਾ ਨਾਂ ਹੈ ਕਾਂ ਵਾਗੇ ਬਾਰਡਰ ਔਰ ਇਸ ਦੇ ਕਹਾਣੀਕਾਰ ਨੇ ਮੁਦੱਸਰ ਬਸ਼ੀਰ ਹੋਰੀ। ਤੇ ਆਓ ਸ਼ੁਰੂ ਕਰਨੇ ਆ ਸਾਡੀ ਅੱਜ ਦੀ ਕਹਾਣੀ। ਬਾਰ ਨੂੰ ਲੋਕੀ ਦੋ ਤਰ੍ਹਾਂ ਦੀਆਂ ਥਾਵਾਂ ਨੂੰ ਆਖਦੇ ਨੇ। ਇੱਕ ਉਹ ਥਾਂ ਜਿਹੜੀ ਦੋ ਦਰਿਆਵਾਂ ਵਿਚਕਾਰ ਹੋਵੇ, ਦੋ ਆਬਾ ਜਿਵੇਂ ਨੀਲੀ ਬਾਰ, ਗੰਜੀ ਬਾਰ ਪੰਜਾਬ ਵਿੱਚ ਪੁਰਾਣੀਆਂ ਮਸ਼ਹੂਰ ਨੇ। ਐਵੇਂ ਸਾਂਦਲ ਬਾਰ ਚਨਾ ਤੇ ਰਾਵੀ ਦੇ ਵਿਚਕਾਰ ਹੈ। ਇਸੇ ਇਲਾਕੇ ਵਿੱਚ ਹੀ ਬਾਬੇ ਨਾਨਕ ਦਾ ਜਨਮ ਹੋਇਆ ਤੇ ਉੱਥੇ ਹੀ ਬਾਦਸ਼ਾਹ ਨੇ ਆਪਣੇ ਪੁੱਤਰ ਸਲੀਮ ਦੇ ਨਾਂ ਉੱਤੇ ਇੱਕ ਨਵੇਂ ਸ਼ਹਿਰ ਸ਼ੇਖੂਪੁਰੇ ਦੀ ਨੀਂਹ ਧਰੀ। ਚਨਾ ਤੇ ਰਾਵੀ ਦੇ ਵਿਚਕਾਰਲਾ ਇਹ ਇਲਾਕਾ ਬੜੀ ਗੁਨੀ ਮਿੱਟੀ ਵਾਲਾ ਏ ਤੇ ਇੱਥੇ ਕਈਆਂ ਸਦੀਆਂ ਤੋਂ ਪੱਟੀ ਕਬੀਲਿਆਂ ਦਾ ਆਪਣਾ ਆਜ਼ਾਦ ਰਾਜ ਏ। ਦੁੱਲਾ ਪੱਟੀ ਵੀ ਉਸੇ ਕਬੀਲੇ ਦਾ ਹੈ। ਮੁਗਲਾਂ ਦੀ ਫੌਜ ਤੇ ਪੱਟੀਆਂ ਦਾ ਕਈ ਵਾਰੀ ਆਮਨਾ ਸਾਹਮਣਾ ਹੋਇਆ ਤੇ ਮੁਗਲ ਫੌਜ ਨੂੰ ਨਮੋਸ਼ੀ ਹੋਈ। ਹਰ ਵਾਰੀ ਹਾਰ ਦਾ ਇੱਕ ਕਾਰਨ ਇਹ ਵੀ ਸੀ ਕਿ ਇਧਰ ਦੇ ਪੁਰਾਣਿਆਂ ਵਾਸੀਆਂ ਕਦੇ ਵੀ ਵਿਦੇਸੀ ਹਾਕਮਾਂ ਨੂੰ ਨਹੀਂ ਮੰਨਿਆ ਸੀ। ਅਕਬਰ ਨੇ ਪੂਰੇ ਜ਼ੋਰ ਨਾਲ ਜਦੋਂ ਕਿਲ੍ਹਾ ਫਰੀਦ ਪੰਨ ਤੋੜਿਆ ਤੇ ਸਰਕਾਰੀ ਅਹਿਲਕਾਰਾਂ ਸਾਂਦਲ ਖਾਨ ਤੇ ਫਰੀਦ ਖਾਨ ਦੋਹਾਂ ਨੂੰ ਬਾਦਸ਼ਾਹ ਦੇ ਸਾਹਮਣੇ ਬੇੜੀਆਂ ਵਿੱਚ ਖੜਾ ਕੀਤਾ। ਉਸ ਸਮੇਂ ਦੇ ਰਿਵਾਜੀ ਸਮਝੌਤਿਆਂ ਵਿੱਚ ਉਹਨੇ ਪੱਟੀਆਂ ਨੂੰ ਦੋਹਾਂ ਤਿੰਨਾਂ ਚੱਜਾਂ ਦੀਆਂ ਗੱਲਾਂ ਆਖੀਆਂ। ਪਰਤਾਵੇ ਵਿੱਚ ਦੋਵੇਂ ਵੱਡੇ ਜਿਗਰੇ ਵਾਲੇ ਸਰਦਾਰਾਂ ਨੇ ਹਰ ਸਲਾਹ ਨੂੰ ਰੱਦਿਆ। ਉਹ ਸਦੀਆਂ ਤੋਂ ਆਜ਼ਾਦ ਧਰਤੀ ਦੇ ਆਜ਼ਾਦ ਵਾਸੀ ਸਨ, ਉਹ ਕਿਵੇਂ ਮੁਗਲ ਰਾਜ ਨੂੰ ਮੰਨ ਲੈਂਦੇ? ਉਹਨਾਂ ਆਪਣਾ ਆਪ ਵਿਦੇਸੀ ਹਾਕਮਾਂ ਅੱਗੇ ਖਲਕਤ ਕਾਰਨ ਨਾ ਵੇਚਿਆ। ਦੋਹਾਂ ਨੇ ਅਕਬਰ ਦੇ ਅੱਗੇ ਸਿਰ ਨੀਵਾਂ ਨਾ ਕੀਤਾ। ਦੋਹਾਂ ਸਰਦਾਰਾਂ ਨੂੰ ਫਾਂਸੀ ਚਾੜ ਛੱਡਿਆ। ਲੋਕਾਂ ਨੂੰ ਅਕਬਰੀ ਰਾਜ ਦੀ ਤਾਕਤ ਵਿਖਾਵਣ ਪਾਰੋਂ ਨਾਸ਼ਾਂ ਵਿੱਚ ਭੁੱਸ ਭਰ ਕੇ ਲਾਹੌਰ ਦੇ ਕਿਲ੍ਹੇ ਦੇ ਬਾਹਰ ਟੰਗੀਆਂ ਗਈਆਂ। ਬਾਦਸ਼ਾਹ ਅਕਬਰ ਦੀ ਸਿਆਸਤ ਨੂੰ ਪੀੜੀਆਂ ਤੀਕਰ ਕਈਆਂ ਦੇਸ਼ਾਂ ਵਿੱਚ ਮੰਨਿਆ ਗਿਆ। ਉਹਨੇ ਆਪਣੀ ਰਾਜਨੀਤੀ ਦੀ ਇੱਕ ਸਿਆਨਫ ਖੇਡੀ, ਇੱਕ ਹੱਥ ਵਿੱਚ ਲਹੂ ਭਰੀ ਤਲਵਾਰ ਵਿਖਾਈ ਤੇ ਦੂਜੇ ਹੱਥ ਨੂੰ ਪਿਆਰ ਨਾਲ ਸਿਰ ਉੱਤੇ ਤਰਿਆ। ਇਲਾਕੇ ਵਿੱਚੋਂ ਵਿਰੋਧ ਮੁਕਾਵਣ ਪਾਰੋਂ ਸਲੀਮ ਨੂੰ ਅੰਮਾ ਲੱਦੀ ਦਾ ਦੁੱਧ ਪਿਆਇਆ। ਇੱਕ ਪਾਸੇ ਸਲੀਮ ਤੇ ਦੁੱਲੇ ਨੂੰ ਭਰਾ ਬਣਾਇਆ ਤੇ ਦੂਜੇ ਪਾਸੇ ਸ਼ੇਖੂਪੁਰੇ ਦੇ ਕਿਲ੍ਹੇ ਦੀ ਉਸਾਰੀ ਵੀ ਟੁਰਦੀ ਰਹੀ। ਸਿੱਧੀ ਸਾਦੀ ਭੋਲੀ ਅੰਮਾ ਲੱਦੀ ਕੀ ਜਾਣਦੀ ਅਕਬਰ ਦੀਆਂ ਟੋਰਾਂ। ਦੁੱਲੇ ਨੂੰ ਲਾਹੌਰ ਕਿਲ੍ਹੇ ਖੜਿਆ ਗਿਆ। ਉਸ ਦਾ ਆਦਰ ਬਾਦਸ਼ਾਹੀ ਪਰਿਵਾਰ ਵਾਂਗ ਦਾ ਹੀ ਸੀ। ਦਰਬਾਰ ਦੀ ਪੜ੍ਹਾਈ ਮੌਜਬ ਇੱਕੋ ਹੀ ਗੱਲ ਪ੍ਰਧਾਨ ਸੀ ਕਿ ਧਰਤੀ ਉੱਤੇ ਬਾਦਸ਼ਾਹ ਰੱਬ ਦਾ ਦੂਜਾ ਰੂਪ, ਰੱਬ ਦਾ ਪਰਛਾਵਾਂ, ਜ਼ਿਲ੍ਹੇ ਇਲਾਹੀ ਹੈ। ਦੂਜੇ ਪਾਸੇ ਆਜ਼ਾਦ ਜੰਮੇ ਆਜ਼ਾਦ ਮਰੇ ਸਾਂਦਲ ਖਾਨ ਤੇ ਫਰੀਦ ਖਾਨ ਦਾ ਲਹੂ ਇਹ ਸਭ ਕਿਵੇਂ ਕਬੂਲਦਾ? ਬਾਦਸ਼ਾਹੀ ਨੂੰ ਮੰਨ ਕੇ ਮਿੱਥੀਆਂ ਗਈਆਂ ਵੰਡਾਂ ਨੂੰ ਕਿਵੇਂ ਮਾਨਦਾ? ਇੱਕ ਦਿਹਾੜੀ ਬਾਦਸ਼ਾਹ ਦੀਆਂ ਦਿੱਤੀਆਂ ਸੋਖਤਾਂ ਦੀਆਂ ਸਾਰੀਆਂ ਸੂਈਆਂ ਜ਼ੰਜੀਰਾਂ ਤੋੜ ਬੰਨ ਕੇ ਐਵੇਂ ਸਾਂਦਲ ਬਾੜ ਨੂੰ ਪਰਤਿਆ ਕਿ ਫੇਰ ਮੁੜ ਕਦੇ ਕਿਲ੍ਹੇ ਵੱਲ ਨਾ ਤੱਕਿਆ। ਸ਼ੀਸ਼ੇ ਵਾਂਗ ਖੂਹ ਦੇ ਪਾਣੀ ਵਿੱਚ ਕੁੜੀਆਂ ਆਪਣੇ ਪਰਛਾਵੇਂ ਵੇਂਹਦੀਆਂ, ਇੱਕ ਦੂਜੇ ਨੂੰ ਮਖੌਲ ਕਰਦੀਆਂ ਜਾਵਨ, ਚਲੋ ਨੀ ਨਸੋ ਹੁਣ ਇੱਥੋਂ, ਇਹਨੇ ਸਾਨੂੰ ਸੁੱਖ ਦਾ ਸਾਹ ਨੀ ਲੈਣ ਦੇਣਾ, ਇੱਕ ਪੱਕੀ ਉਮਰ ਦੀ ਕੁੜੀ ਨੇ ਮਗਰੋਂ ਆਉਣ ਕੇ ਆਖਿਆ। ਛੱਡੋ ਨੀ ਤੁਸੀਂ ਕੀ ਉਸ ਵਿਚਾਰੇ ਮਗਰ ਪੈ ਗਈਆਂ ਜੇ, ਹੱਸਣ ਖੇਡਣ ਦਿਓ, ਉੱਥੇ ਬੈਠੀ ਇੱਕ ਦੂਜੀ ਕੁੜੀ ਨੇ ਆਖਿਆ। ਨੀ ਤੈਨੂੰ ਕੀ ਏ, ਇੱਕ ਕੁੜੀ ਨੇ ਹੱਸ ਕੇ ਆਖਿਆ। ਕੋਈ ਉਂਝ ਦੀ ਗੱਲ ਨਹੀਂ, ਬਸ ਉਹ ਤਾਂ ਲਾਡਾ ਹੈ, ਪੂਰੇ ਪਿੰਡ ਦਾ ਲਾਡਾ। ਅੰਮਾ ਲੱਦੀ ਦੇ ਕਾਰਨ ਦੁੱਲਾ ਪੱਟੀ, ਪਹਿਲੀ ਕੁੜੀ ਨੇ ਸੀਨੇ ਉੱਤੇ ਹੱਥ ਰੱਖਦਿਆਂ ਆਖਿਆ। ਕਿੰਨੇ ਮੇਰਾ ਨਾਂ ਸੱਦਿਆ ਏ, ਦੁੱਲੇ ਨੇ ਗਲੇਲ ਨਾਲ ਨਿਸ਼ਾਨਾ ਬੰਨਦਿਆਂ ਆਖਿਆ। ਮੈਂ ਆਖਿਆ ਸੀ ਇਹ ਤਾਂ ਸੋਹਣਾ ਸੁਜੀਲਾ ਦੁੱਲਾ ਏ, ਚੱਲ ਹੁਣ ਮੇਰਾ ਘੜਾ ਮੈਨੂੰ ਚੁਕਾ ਦੇ। ਉਸੇ ਕੁੜੀ ਨੇ ਦੁੱਲੇ ਨੂੰ ਹੱਸ ਕੇ ਆਖਿਆ, ਤੈਨੂੰ ਪਤਾ ਏ ਕਿ ਇਸ ਵੇਲੇ ਮੈਂ ਸ਼ਿਕਾਰ ਕਰਨਾ ਪਿਆ ਵਾਂ। ਦੁੱਲੇ ਨੇ ਛਾਤੀ ਚੋੜੀ ਕਰਦਿਆਂ ਆਖਿਆ, ਚੰਗਾ ਤੂੰ ਤਾਂ ਬਹੁਤ ਵੱਡਾ ਸ਼ਿਕਾਰੀ ਏ, ਪਰ ਹੈਗਾ ਏ ਇੱਕ ਚਿੜੀ ਮਾਰ। ਵੱਡੀ ਕੁੜੀ ਨੇ ਹੱਸਦਿਆਂ ਆਖਿਆ, ਚੰਗਾ ਏ ਜੇ ਐਂਜੇ ਤਾਂ ਲੈ ਫਿਰ। ਦੁੱਲੇ ਨੇ ਇਹ ਆਖ ਕੇ ਨਿਸ਼ਾਨਾ ਬੰਨਦਿਆਂ ਉਸ ਕੁੜੀ ਦਾ ਕੜਾ ਭੰਨ ਦਿੱਤਾ। ਹਾਏ ਹਾਏ ਮੇਰਾ ਕੜਾ ਭੰਨ ਦਿੱਤਾ ਈ, ਵੇ ਚਿੜੀ ਮਾਰਾ, ਕੱਲ ਦੂਜਾ ਲੈ ਆਏਗੀ ਤੇ ਦੂਜਾ ਭੰਨ ਦਿਆਂਗਾ, ਸਾਡੇ ਕੜੇ ਭੰਨਣਾ ਏ, ਐਡੀ ਆਕੜੀ ਤੇ ਜਾ ਜਾ ਮੁਗਲਾਂ ਦੇ ਸਿਰ ਵੱਢ ਜਿੰਨਾ ਤੇਰੇ ਪਿਓ ਦਾਦੇ ਨੂੰ ਫਾਂਸੀ ਚਾੜਿਆ ਸੀ। ਕੀ ਕੀ ਆਖਿਆ ਈ, ਮੁਗਲਾ ਮੇਰੇ ਪਿਓ ਨੂੰ ਫਾਂਸੀ ਚਾੜਿਆ ਸੀ। ਜਾ ਜਾ ਕੇ ਅੰਮਾ ਲੱਦੀ ਕੋਲੋਂ ਪੁੱਛ। ਵੱਡਾ ਆਇਆ ਰਾਜਪੂਤ, ਤੂੰ ਤਾਂ ਬਸ ਕੁੜੀਆਂ ਦੇ ਘੜੇ ਭੰਨਣ ਜੋਗਾ ਹੀ ਏ। ਪਿਛਲੀ ਸਵੇਰ ਦੁੱਲਾ ਅੰਮਾ ਲੱਦੀ ਦੇ ਸਰਾਣੇ ਜਾ ਬੈਠਿਆ, ਕੁੜੀਆਂ ਕੋਲੋਂ ਸੁਣੀਆਂ ਗੱਲਾਂ ਸਾਹਮਣੇ ਤਰ ਛੱਡੀਆਂ। ਅੰਮਾ ਸਾਰੀਆਂ ਗੱਲਾਂ ਸੁਣੀਆਂ, ਭਿੱਜੀਆਂ ਅੱਖੀਆਂ ਤੇ ਥਿੜਕਦੇ ਬੁੱਲਾਂ ਨਾਲ ਆਖਿਆ, ਪੁੱਤਰ ਮੈਂ ਆਪ ਉਡੀਕ ਵਿੱਚ ਸਾਂ, ਕਦੋਂ ਤੂੰ ਜਵਾਨ ਹੋਵੇਂ ਤੇ ਤੈਨੂੰ ਮੈਂ ਦੱਸਾਂ ਜੋ ਮੁਗਲਾਂ ਸਾਡੇ ਨਾਲ ਕੀਤੀ। ਬਾਹਰੋਂ ਆਏ ਐ ਬਗਲੇ ਸਾਡੇ ਰਾਜੇ ਬਣ ਬੈਠੇ, ਲਾਹਾ ਮੰਗਣ ਪਰ ਕਿਸ ਸ਼ਹਿ ਦਾ, ਉਹਨਾਂ ਤੇਰੇ ਪਿਓ ਦਾਦੇ ਦੇ ਵੀ ਮੁੱਲ ਪਾਏ ਪਰ ਉਹਨਾਂ ਲੁਕਾਈ ਦੀ ਗੱਲ ਕੀਤੀ। ਸਮੇਂ ਆਪਣੀ ਤੇਜ਼ ਉਡਾਰੀਆਂ ਨਾਲ ਘੜੀ ਦੇ ਪਰ ਬੰਨੀ ਉੱਡਦਾ ਜਾ ਰਿਹਾ ਸੀ। ਦੁੱਲਾ ਪੱਟੀ ਸਾਂਦਲਬਾਰ ਦੇ ਇਲਾਕੇ ਵਿੱਚ ਮੁਗਲ ਰਾਜ ਦੇ ਸਾਹਮਣੇ ਨਾਬਰੀ ਦਾ ਨਿਸ਼ਾਨ ਬਣ ਗਿਆ। ਦੁੱਲੇ ਨੇ ਆਪਣੇ ਸੰਗੀਆਂ ਨਾਲ ਰਲ ਕੇ ਮੁਗਲ ਸਰਕਾਰ ਤੇ ਉਸ ਦੇ ਮਿੱਤਰਾਂ ਨੂੰ ਆਉਂਦੇ ਜਾਂਦੇ ਰਾਹ ਵਿੱਚ ਲੁੱਟਣ ਦਾ ਚੱਜ ਵਰਤਿਆ। ਇਹਦੇ ਨਾਲ ਦੁੱਲੇ ਨੇ ਆਪਣੇ ਲੁੱਟ ਮਾਰ ਦੇ ਮਾਲ ਨਾਲ ਆਪਣੀ ਤਾਕਤ ਵਧਾਉਣ ਦਾ ਕੰਮ ਵੀ ਟੋਰੀ ਰੱਖਿਆ। ਲੋਕਾਂ ਦੀਆਂ ਲੋੜਾਂ ਥੋੜਾਂ ਵੀ ਸ਼ਾਹੀ ਪੈਸੇ ਨਾਲ ਪੂਰੀਆਂ ਹੋਣ ਲੱਗ ਪਈਆਂ। ਦੁੱਲਾ ਉਹਨਾਂ ਦੇ ਫੱਟਾਂ ਦਾ ਮਲਮ ਬਣ ਗਿਆ। ਅਕਬਰ ਨੇ ਅੰਮਾ ਲੱਦੀ ਨੂੰ ਜਹਾਂਗੀਰ ਨੂੰ ਦੁੱਧ ਪਿਆਉਣ ਦੀ ਸਹੁੰ ਪਾ ਕੇ ਉਹਦੀ ਹਯਾਤੀ ਦਾ ਵਚਨ ਮੰਗ ਲਿਆ। ਕਈ ਵਾਰੀ ਦੁੱਲੇ ਨੂੰ ਵੱਡੀਆਂ ਗੱਦੀਆਂ ਉੱਤੇ ਥਾਂ ਦੇਵਨ ਦਾ ਆਖਿਆ ਪਰ ਉਹ ਤਾਂ ਆਜ਼ਾਦ ਪੱਖੂ ਸੀ, ਉਹ ਕਿਵੇਂ ਜੰਗਲੇ ਵਿੱਚ ਆਉਂਦਾ, ਭਾਵੇਂ ਸੋਨੇ ਦਾ ਹੀ ਹੁੰਦਾ। ਲਾਹੌਰ ਵਿੱਚ ਨੱਚਦਾ ਗਾਉਂਦਾ ਸ਼ਾਹ ਹੁਸੈਨ ਹਲਕਤ ਨਾਲ ਧਰੋਹ ਦੀ ਕਹਾਣੀ ਸੁਣਾਈ ਜਾ ਰਿਹਾ ਸੀ ਤੇ ਦੂਜੇ ਪਾਸੇ ਦੁੱਲੇ ਦੀ ਧੁੰਮ ਸਾਰੇ ਹਿੰਦੁਸਤਾਨ ਵਿੱਚ ਪੈ ਗਈ। ਅਕਬਰ ਦੀ ਸਿਆਣਪ ਨੇ ਇੱਕ ਵਾਰੀ ਫੇਰ ਕੰਮ ਵਿਖਾਇਆ ਤੇ ਦੁੱਲਾ ਇੱਕ ਧਰੋਹ ਦੇ ਨਾਲ ਫੜਿਆ ਗਿਆ। ਉਹ ਦੁੱਲਾ ਜਿਹੜਾ ਆਖਦਾ ਸੀ, ਮੈਂ ਪੰਨਾ ਦਿੱਲੀ ਦੇ ਕਿੰਗਰੇ ਦਿਆਂ ਸ਼ੱਕਰ ਵਾਂਗੋਂ ਪੋਰ। ਸਾਂਦਲਬਾਰ ਦੇ ਦੁੱਲੇ ਨੂੰ ਬਾਗੀ ਲੁਟੇਰਾ ਆਖ ਕੇ ਅਕਬਰ ਦੇ ਸਾਹਮਣੇ ਖੜਾ ਕੀਤਾ ਗਿਆ। ਉਹ ਅਕਬਰ ਜਿਹਦਾ ਫੈਸਲਾ ਹੀ ਉਹਦਾ ਇਨਸਾਫ ਸੀ, ਉਹਨੇ ਫਾਂਸੀ ਚਾੜਨ ਦਾ ਹੁਕਮ ਦਿੱਤਾ ਤੇ ਫਾਂਸੀ ਪੂਰੇ ਜੱਗ ਨੂੰ ਵਿਖਾ ਕੇ ਲਾਹੌਰ ਦੇ ਦਿੱਲੀ ਬੂਹੇ ਦੇ ਨਾਲ ਨਖਾਸ ਸਾਹਮਣੇ ਦਿੱਤੀ ਗਈ। ਸ਼ਾਹ ਹੁਸੈਨ ਦੀ ਕੂਕ ਵੀ ਨਾਲ ਟੁਰਦੀ ਰਹੀ, ਮਸਤਕ ਜੇਨਾ ਦੇ ਪਈ ਫਕੀਰੀ, ਭਾਗ ਤਿਨਾ ਦੇ ਚੰਗੇ, ਮਿੰਡੀ ਜਾਨ ਜੋ ਰੰਗੇ ਸੋ ਰੰਗੇ, ਕਹੇ ਹੁਸੈਨ ਫਕੀਰ ਸਾਈਂ ਦਾ, ਤਖ਼ਤ ਨ ਮਿਲਦੇ ਮੰਗੇ, ਮਿੰਡੀ ਜਾਨ ਜੋ ਰੰਗੇ ਸੋ ਰੰਗੇ। ਦੁੱਲਾ ਪੱਟੀ ਜਿਹੜਾ ਇੱਕ ਵੇਲਾ ਸੀ, ਇੱਕ ਯੁੱਗ ਸੀ, ਇੱਕ ਟੋਰੇ ਦਾ ਨਾਂ ਸੀ, ਉਹ ਦਾਸਤਾਨਾਂ ਦਾ ਵਾਰਾਂ ਦਾ ਹਿੱਸਾ ਬਣ ਗਿਆ। ਕਦੇ ਉਹ ਰਾਏ ਅਹਿਮਦ ਖਾਨ ਖਰਲ ਬਣਿਆ ਤੇ ਕਦੇ ਭਗਤ ਸਿੰਘ। ਸ਼ੇਖ ਬੱਸੇ ਦੀਆਂ ਲਾਹੌਰ ਵਿੱਚ ਗਨੋਈਆਂ ਵਾਰਾਂ, ਪਿੰਡਾਂ ਗੋਠਾਂ ਵਿੱਚ ਲੋਕ ਥੀਏਟਰ, ਕਵਿਤਾ ਵਿੱਚ ਲਿਖਿਆ ਦੁੱਲਾ ਤੇ ਨਾਟਕ ਵਿੱਚ ਖੇਡਿਆ ਗਿਆ ਦੁੱਲਾ, ਇਹ ਸਭ ਪਹਿਲਾਂ ਵੀ ਤੇ ਅੱਜ ਵੀ ਅਕਬਰੀ ਪਾਤਸ਼ਾਹੀ ਦੇ ਪਸਾਰ ਤੋਂ ਬਾਹਰ ਏ।